श्लोक करण कारण प्रवेक है दूसर नाहीं कोय। सारियां गल्लां दे कारण कराउण वाला जे इक वाहिगुरु आप ही है, उस तो बिना दूजा होर कोई समर्थ नहीं। सारे जो करण हुंदा परपंच, करण दा मतलब परपंच, ते कारण हुंदा साधन, जो मही तत् आदिक ने उन्हां दा कारण जो एक वाहिगुरु आप ही, उहदे तो बिना होर दूजा तां कोई है ही नहीं। नानक तिस बलिहारणा जल थल मही अल सोए। महाराज फरमाउंदे ने वाहिगुरु तो असीं सदा ही बलिहार कुरबान जाइए, क्योंकि वाहिगुरु जलां विच पाणी विच भी है, थलां विच रेगिस्तान विच भी है, सो मही हुंदी पृथ्वी विच भी है, आल आकाश विच भी पूर्ण व्यापक उहदी जोत है। असलीयत तां इह है वी धरती है, इह आप ही है। नाम तारे भी नाम ही है, आकाश दरख्त जो कुछ दिखता, जेता कीता तेता नाम विण नावे ना ही को थाओ। असल विच तां इह सारा नाम ही है, पर बंदे दी समझ हले इत्थे तक नहीं जा सकती, हौली हौली जांदी। गुरबाणी पढ़न दे नाल, अभ्यास करन दे नाल, अवस्था बनन दे नाल, अष्टपदी करन करावन करने जोग, जो तिस पावै सोई होग। सारे संसार दे करन साधन जो महतत ने, उन्हां द्वारे कराउण वाला भी आप ही है, ते करने योग भी आप ही है। जो परमेश्वर नूं पाउंदा ओह ही कुछ हुंदा, अपनी मर्जी नहीं चलदी किसी दी। खिन मैं था प्यो थापन हारा, अंत नहीं किश पारा वारा। एक खिन दे विच ही उत्पत्ति करदा, पालना करदा, विनाश करन वाला, उहदे पार और वार दा कदे कोई अंत नहीं पा सकिया। 277 अंक ते सतगुरु महाराज अगे बख्शिश कर रहे ने, हुक्मे धार या तर रहावै, हुक्मे उपजै हुक्म समावै। ਉਹ ਪਰਮੇਸ਼ਰ ਆਪ ਹੀ ਧਰਮ ਦਾ ਆਸਰੇ ਤੋਂ ਰਹਿਤ ਹੈ, ਹੋਰਨਾਂ ਨੂੰ ਆਪਣੇ ਹੁਕਮ ਵਿੱਚ ਧਾਰ ਕੇ ਰੱਖਦਾ। ਆਧਾਰ ਹੁੰਦਾ ਆਕਾਸ਼ ਆਦਿਕਾਂ ਨੂੰ ਆਪਣੇ ਹੁਕਮ ਵਿੱਚ ਧਾਰ ਕੇ ਰੱਖਦਾ। ਉਹਦੇ ਹੁਕਮ ਵਿੱਚ ਸਾਰੇ ਜੀਵ ਪੈਦਾ ਹੁੰਦੇ ਨੇ, ਹੁਕਮ ਵਿੱਚ ਹੀ ਸਮਾ ਜਾਂਦੇ ਨੇ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ। ਉਹਦੇ ਹੁਕਮ ਵਿੱਚ ਹੀ ਊਚ ਹੈ ਅਤੇ ਨੀਚ ਦਾ ਵਿਹਾਰ ਹੋ ਰਿਹਾ, ਆਪੇ ਕਰੀ ਜਾਂਦਾ ਇਹ ਖੇਡਾਂ। ਉਹਦੇ ਹੁਕਮ ਵਿੱਚ ਹੀ ਅਨੇਕ ਪ੍ਰਕਾਰ ਦੇ ਆਨੰਦ ਹੋ ਰਹੇ ਨੇ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਉਹ ਪਰਮੇਸ਼ਰ ਆਪਣੀ ਵਡਿਆਈ ਹੁੰਦੀ ਇੱਛਾ ਅਨੁਸਾਰ, ਕਰ ਕਰ ਦੇਖੈ ਆਪਣੀ ਵਡਿਆਈ, ਜਿਵ ਤਿਸ ਦੀ ਵਡਿਆਈ, ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ ਹੁੰਦੀ ਇੱਛਾ, ਕਰ ਕਰ ਦੇਖੈ ਆਪਣੀ ਵਡਿਆਈ। ਵਾਹਿਗੁਰੂ ਆਪਣੀ ਇੱਛਾ ਅਨੁਸਾਰ ਹੀ ਆਪ ਹੀ ਪੈਦਾ ਕਰਕੇ ਫਿਰ ਆਪ ਹੀ ਦੇਖਣਾ ਕਰਦਾ ਸੰਸਾਰ ਨੂੰ। ਨਾਨਕ ਸਭ ਮੈਂ ਰਹਿਆ ਸਮਾਈ, ਉਹ ਫਿਰ ਸਾਰਿਆਂ ਵਿੱਚ ਆਪ ਹੀ ਦਾ ਸਮਾਇਆ ਰਹਿੰਦਾ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਵਾਹਿਗੁਰੂ ਨੂੰ ਭਾਵੇ ਤਾਂ ਮਨੁੱਖ ਨਾਮ ਜਪ ਕੇ ਗਤ ਕਲਿਆਣ ਨੂੰ ਪ੍ਰਾਪਤ ਕਰਦਾ। ਵਾਹਿਗੁਰੂ ਨੂੰ ਭਾਵੇ ਤਾਂ ਮੁਕਤੀ ਜਿਹੜੀ ਹੈ ਫਿਰ ਉਹ ਪ੍ਰਾਪਤ ਹੋ ਜਾਂਦੀ ਹੈ। ਪ੍ਰਭ ਭਾਵੈ ਮਾਨੁ ਗਤ ਪਾਵੈ, ਜੇ ਨਹੀਂ ਭਾਵੈ ਤਾਂ ਨਹੀਂ ਹੁੰਦੀ, ਇਹ ਵੀ ਨਾਲ ਗੱਲ ਹੈ। ਹੁਣ ਵਾਹਿਗੁਰੂ ਨੂੰ ਭਾ ਜਾਵੇ ਤਾਂ ਵਾਹਿਗੁਰੂ ਕਿਰਪਾ ਕਰਕੇ ਪੱਥਰਾਂ ਨੂੰ ਤਾਰ ਦਿੰਦੇ ਨੇ, ਮਿਹਰ ਕਰ ਦਿੰਦੇ ਨੇ। ਪੱਥਰ ਵਾਂਗ ਭਾਰੇ ਪਾਪੀਆਂ ਨੂੰ ਵੀ ਵਾਹਿਗੁਰੂ ਤਾਰ ਦਿੰਦੇ ਨੇ। ਪੱਥਰ ਵਾਂਗ ਕਠੋਰ ਹਿਰਦਿਆਂ ਵਾਲਿਆਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਨੇ, ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਭਖ ਹੈ। ਵਾਹਿਗੁਰੂ ਨੂੰ ਭਾਵੇ ਤਾਂ ਸਵਾਸਾਂ ਤੋਂ ਬਿਨਾਂ ਹੀ ਰੱਖ ਲੈਂਦਾ, ਜਿਵੇਂ ਸੁਰਾਂਕ ਰਾਜਾ ਨੂੰ ਰੱਖਿਆ ਸੀ, ਭਾਵੇਂ ਉਹਦਾ ਸਿਰ ਵੱਢਿਆ ਗਿਆ ਤਾਂ ਵੀ ਉਹ ਪਹਾੜ ਦੀ ਚੋਟੀ ਤੇ ਬੈਠਾ ਹੋਇਆ ਕੈਰਵਾਂ ਪਾਂਡਵਾਂ ਦਾ ਯੁੱਧ ਦੇਖਦਾ ਰਿਹਾ, ਸਵਾਸਾਂ ਤੋਂ ਬਿਨਾਂ ਹੀ ਜਿਉਂਦਾ ਰੱਖ ਸਕਦਾ। ਇਹ ਸੁਰਾਂਕ ਰਾਜੇ ਦੀ ਸਾਖੀ ਬਹੁਤ ਲੰਬੀ ਹੈ। ਇਹਦਾ ਸਿਰ ਵੱਢਿਆ ਗਿਆ ਸੀ, ਉਹ ਕਹਿੰਦਾ ਮੈਂ ਤਾਂ ਸਾਰਾ ਜੰਗ ਦੇਖਣਾ ਸੀ ਕੈਰਵਾਂ ਪਾਂਡਵਾਂ ਦਾ। ਉਹ ਕਹਿੰਦੇ ਕੁਛ ਨਹੀਂ ਹੁੰਦਾ, ਤੈਨੂੰ ਉੱਥੇ ਰੱਖ ਦਿੰਦੇ ਪਹਾੜ ਤੇ, ਉਹਦਾ ਸਿਰ ਰੱਖਤਾ, ਕਹਿੰਦੇ ਤੂੰ ਦੇਖੀ ਜਾ, ਜਦ ਤੱਕ ਜੰਗ ਨਹੀਂ ਮੁੱਕਦਾ ਤੂੰ ਮਰਦਾ ਨਹੀਂ। ਉਹ ਉਨਾ ਚਿਰ ਉਹਦਾ ਸਿਰ ਇੱਦਾਂ ਹੀ ਪਿਆ ਰਿਹਾ, ਸਾਰਾ ਜੰਗ ਦੇਖ ਕੇ ਚੜ੍ਹਾਈ ਕੀਤੀ ਸੀ। ਲੋਕੀ ਕਹਿੰਦੇ ਅਖੇ ਬਾਬਾ ਜੀ ਨੇ ਤਲੀ ਤੇ ਸੀਸ ਨਹੀਂ ਰੱਖਿਆ। ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ, ਇਹ ਪੰਕਤੀ ਕਿਹਨੇ ਪੂਰੀ ਕਰਨੀ ਹੈ? ਪ੍ਰਭ ਭਾਵੇ ਤਾਂ ਹਰ ਗੁਣ ਪੱਖ ਹੈ, ਵਾਹਿਗੁਰੂ ਨੂੰ ਭਾਵੇ ਤਾਂ ਜੀਵ ਹਰੀ ਦੇ ਗੁਣਾਂ ਨੂੰ ਪੱਖ ਹੈ ਤਾਂ ਭਾਵ ਉਚਾਰਦਾ। ਸਵਾਸਾਂ ਤੋਂ ਬਿਨਾਂ ਵੀ ਬ੍ਰਹਮ ਗਿਆਨੀ ਕਰਕੇ ਦਿਖਾ ਦਿੰਦੇ ਕਈ ਵਾਰੀ, ਜਿਵੇਂ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਆਂ ਨੇ ਦਿਖਾਇਆ ਸੀ। ਆਤਮਾ ਆਪਣੀ ਉੱਪਰ ਲੈ ਗਏ ਤੇ ਗੱਲਾਂ ਬਾਤਾਂ ਕਰੀ ਜਾਣ, ਡਾਕਟਰ ਨੂੰ ਕਹਿੰਦੇ ਦੇਖ ਨਬਜ਼ ਨਹੀਂ ਚੱਲਦੀ, ਦਿਲ ਨਹੀਂ ਚੱਲਦਾ, ਸਵਾਸ ਵੀ ਨਹੀਂ ਆ ਰਿਹਾ। ਕਹਿੰਦੇ ਹਾਂ ਜੀ, ਡਾਕਟਰ ਵੀ ਹੈਰਾਨ ਹੋਈ ਜਾ ਵੀ ਇਹ ਕੀ ਹੋ ਗਿਆ, ਸਵਾਸ ਤੋਂ ਬਿਨਾਂ ਬੰਦਾ ਰਹਿ ਨਹੀਂ ਸਕਦਾ। ਕਹਿੰਦੇ ਤੈਨੂੰ ਦਿਖਾ ਤਾਂ ਰਿਹਾ, ਬੋਲਤਾ ਰਿਹਾ ਮੈਂ। ਕਹਿੰਦੇ ਇਸ ਵਕਤ ਮੈਂ ਆਪਣੇ ਪ੍ਰਾਣਾਂ ਨੂੰ ਤੇ ਆਤਮਾ ਉੱਪਰ ਲੈ ਗਿਆ, ਸਿਰ ਵਿੱਚ ਗਲ ਤੋਂ ਉੱਤੇ ਉੱਤੇ ਆ ਮੈਂ, ਥੱਲੇ ਨਹੀਂ। ਸਵਾਸਾਂ ਦੀ ਮੈਨੂੰ ਲੋੜ ਨਹੀਂ, ਸਵਾਸਾਂ ਲੋੜ ਹੁੰਦੀ ਸਰੀਰ ਨੂੰ ਤੇ ਸਰੀਰ ਖਤਮ ਕਰ ਚੁੱਕਿਆ ਮੈਂ। ਮੈਂ ਤੇਰੇ ਨਾਲ ਗੱਲਾਂ ਬਾਤਾਂ ਕਰ ਰਿਹਾ, ਮੈਂ ਗੁਰੂ ਦੀ ਉਹ ਪੰਗਤੀ ਸਫਲੀ ਕੀਤੀ ਹੈ। ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ, ਪ੍ਰਭ ਭਾਵ ਹੈ ਤਾਂ ਹਰ ਗੁਣ ਪੱਖ ਹੈ, ਹਰੀ ਦੇ ਗੁਣਾਂ ਨੂੰ ਪੱਖ ਹੈ ਤਾਂ ਭਾਵ ਉਚਾਰਦਾ ਹੈ। ਪ੍ਰਭ ਭਾਵ ਹੈ ਤਾਂ ਪਤ ਤੇ ਉਧਾਰ ਹੈ, ਆਪ ਕਰੈ ਆਪਣ ਵਿਚਾਰ ਹੈ। ਜੇ ਵਾਹਿਗੁਰੂ ਨੂੰ ਭਾਵੇ ਤਾਂ ਪਤ ਜਿਹੜੇ ਨੇ ਪਾਪੀ, ਪਾਪੀਆਂ ਨੂੰ ਉਧਾਰ ਹੈ ਤਾਂ ਭਾਵ ਤਾਰ ਦਿੰਦਾ। ਉਹ ਆਪਣੇ ਵਿਚਾਰ ਨੂੰ ਸਦਾ ਆਪ ਹੀ ਕਰਦਾ, ਹੋਰ ਕਿਸੇ ਪਾਸੋਂ ਸਲਾਹ ਨਹੀਂ ਲੈਂਦਾ। ਉਹ ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਲੋਕ ਪ੍ਰਲੋਕ ਗੁਰਮੁਖ ਮਨਮੁਖ ਦੇਵਤਾ ਦੈਂਤ, ਰਾਤ ਦਿਨ ਦੁੱਖ ਸੁੱਖ, ਇਹ ਦੋ ਸਿਰੇ ਨੇ। ਕਹਿੰਦੇ ਦੋਨਾਂ ਸਿਰਿਆਂ ਦਾ ਮਾਲਕ ਉਹ ਪਰਮੇਸ਼ੁਰ ਆਪ ਹੀ ਹੈ, ਆਪ ਹੀ ਸੰਸਾਰ ਖੇਡ ਨੂੰ ਵੇਖ ਕੇ ਪ੍ਰਸੰਨ ਹੁੰਦਾ, ਆਪ ਹੀ ਅੰਤਰ ਜਾਮੀ ਹੈ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਜੋ ਉਹਨੂੰ ਪਾਉਂਦਾ ਉਹੀ ਕਾਰ ਕਰਾਉਂਦਾ। ਉਹ ਆਪਾਂ ਨਹੀਂ ਕਹਿ ਸਕਦੇ ਮੈਂ ਨਹੀਂ ਕਰਦਾ, ਬੰਦਾ ਕਹੇ ਵੀ ਇਹ ਮੈਂ ਨਹੀਂ ਕਰਦਾ, ਉਹ ਕਰਨਾ ਪੈਣਾ। ਜ਼ੋਰ ਲਾ ਤੁਸੀਂ ਕਹੋ ਕੋਈ ਗੱਲ ਅੱਜ ਇਹ ਨਹੀਂ ਮੈਂ ਕਰਦਾ, ਤੁਸੀਂ ਕੱਲ੍ਹ ਨੂੰ ਉਹੀ ਕਰੀ ਜਾਓਗੇ। ਕਿਉਂ ਵੀ ਹੁਣ ਕੀ ਹੋ ਗਿਆ? ਕਹਿੰਦੇ ਪਤਾ ਨਹੀਂ ਕੀ ਹੋ ਗਿਆ, ਕਰਨਾ ਹੀ ਪੈ ਗਿਆ। ਵਾਹਿਗੁਰੂ ਕਰਾਉਂਦਾ, ਆਕੜ ਕੇ ਨਹੀਂ ਗੱਲ ਬਣਦੀ। ਇੱਥੇ ਨਿਮਰਤਾ ਨਾਲ ਕਹੋ ਜੀ ਸਤ ਬਚਨ ਜੋ ਹੁਕਮ ਹੈ ਉਹੀ ਆਗਿਆ ਮੰਨਾਂਗੇ ਤੁਹਾਡੀ, ਫਿਰ ਤਾਂ ਠੀਕ ਰਹਿੰਦੀ ਗੱਲ। ਬਹੁਤ ਬਹੁਤ ਆਕੜ ਖਾਂ ਬੰਦੇ ਦੇਖੇ ਜਿਹੜੇ ਕਹਿੰਦੇ ਇੰਨਾ ਮਹਾਰਾਜ ਦੀ ਨਿੰਦਾ ਕਰਨ ਵਾਲੇ, ਵਿਰੁੱਧ ਬੋਲਣ ਵਾਲੇ, ਅੰਮ੍ਰਿਤ ਦੇ ਵਿਰੁੱਧ ਬੋਲਣ ਵਾਲੇ, ਉਹ ਵੀ ਗਾਤਰਾ ਪਾਈ ਫਿਰਦੇ ਹੁੰਦੇ। ਫਿਰ ਤੈਨੂੰ ਹੁਣ ਕੀ ਹੋ ਗਿਆ? ਬਸ ਬਦਲਤਾ ਮਹਾਰਾਜ ਨੇ ਸਾਰਾ ਕੁਛ ਹੀ, ਕੁਛ ਮਰਜ਼ੀ ਬੋਲੀ ਜਾਏ ਬੰਦਾ, ਬੰਦੇ ਦੀ ਕਿਹੜੀ ਗੱਲ ਹੈ? ਚਟਿਆਣਾ ਜਿਹਾ ਐਵੇਂ ਰੌਲਾ ਪਾਉਂਦਾ ਰਹਿੰਦਾ, ਇਹ ਹੈ ਕੀ ਪਰਮਾਤਮਾ ਦੇ ਅੱਗੇ? ਜਦੋਂ ਮਰਜ਼ੀ ਇਹਨੂੰ ਬਦਲ ਦੇਣ ਪਰਮਾਤਮਾ, ਇਹ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ ਹੈ ਕੁਛ ਵੀ ਨਹੀਂ। ਪਰ ਉਹ ਆਪ ਹੀ ਨਹੀਂ ਇਹਨੂੰ ਕੁਛ ਕਹਿੰਦੇ, ਕਹਿੰਦੇ ਕੋਈ ਨਹੀਂ ਬੋਲੀ ਜਾਣ ਦੇ, ਇਹਦਾ ਕੀ ਰੌਲਾ ਪਾਈ ਜਾਂਦਾ, ਇਹਦੇ ਕਿਹੜਾ ਕੁਛ ਹੱਥ 'ਚ ਹੈ? ਜਦੋਂ ਮੇਰਾ ਜੀ ਕਰੂਗਾ ਮੈਂ ਤਾਂ ਨਹੀਂ ਡਰਦਾ, ਜਦੋਂ ਮੇਰਾ ਜੀ ਕਰੂ ਮੈਂ ਜਿੱਧਰ ਨੂੰ ਮਰਜ਼ੀ ਮੋੜ ਲੂੰ, ਰੌਲਾ ਜਿੰਨਾ ਮਰਜ਼ੀ ਪਾਈ ਜਾਵੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਉਹਨੂੰ ਭਾਉਂਦਾ ਉਹ ਆਪੇ ਹੀ ਕਰਾਈ ਜਾਂਦਾ ਹੁੰਦਾ, ਸਭ ਖੇਡ ਆਪੇ ਖੇਡਦਾ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਉਹ ਤੋਂ ਬਿਨਾਂ ਸਾਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ, ਉਹ ਆਪ ਹੀ ਤਾਂ ਕਰਾਉਂਦਾ ਸਾਰਾ ਕੁਛ। ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਦੱਸੋ ਮਨੁੱਖ ਤੋਂ ਕੀ ਆਉਂਦਾ? ਬੰਦਾ ਕਰਨ ਜੋਗਾ ਕੀ ਹੈ? ਜੋ ਪਰਮੇਸ਼ੁਰ ਨੂੰ ਪਾਉਂਦਾ ਉਹੀ ਕਰਮ ਮਨੁੱਖ ਪਾਸੋਂ ਕਰਵਾ ਲੈਂਦਾ ਆਪੇ। ਦਸਵੇਂ ਪਾਤਸ਼ਾਹ 24 ਅਵਤਾਰ ਲਿਖਣ ਤੋਂ ਪਹਿਲਾਂ ਆਪਣੇ ਵੱਲੋਂ ਲਿਖਦੇ ਨੇ, ਪਰਮਾਤਮਾ ਜਿਸ ਬੰਦੇ ਨੂੰ ਵਡਿਆਈ ਦਿੰਦਾ ਉਹ ਵੀ ਆਪ ਹੀ ਵਿੱਚ ਬੈਠ ਕੇ ਦੇ ਦਿੰਦਾ। ਜਿਹੜੇ ਬੰਦੇ ਨੂੰ ਉਹਨੇ ਬਦਨਾਮ ਕਰਨਾ ਹੁੰਦਾ ਉਹਦੇ ਵਿੱਚ ਬਹਿ ਕੇ ਪੁੱਠਾ ਕੰਮ ਵੀ ਆਪ ਹੀ ਕਰਾ ਦਿੰਦਾ। ਰਾਵਣ ਤੋਂ ਪੁੱਠਾ ਕੰਮ ਆਪ ਹੀ ਕਰਾਤਾ, ਹਰਨਾਕਸ਼ ਤੋਂ, ਨਰੰਗੇ ਤੋਂ ਸਭ ਤੋਂ ਪੁੱਠਾ ਕੰਮ ਕਰਾ ਦਿੰਦਾ। ਮੁੜ ਕੇ ਬੰਦਾ ਮੱਥੇ ਨੂੰ ਹੱਥ ਮਾਰ ਮਾਰ ਰੋਂਦਾ, ਮੈਂ ਇਹ ਕੀ ਕਰ ਲਿਆ। ਇਸ ਕਰਕੇ ਪਰਮਾਤਮਾ ਦੇ ਅੱਗੇ ਹੰਕਾਰ ਕਰਕੇ ਨਹੀਂ ਕੰਮ ਬਣਦਾ, ਨੀਵੇਂ ਹੋ ਕੇ ਤਾਂ ਬਣ ਸਕਦਾ। ਪਛਤਾਉਣਾ ਤਾਂ ਸਭ ਨੂੰ ਹੀ ਪੈਣਾ, ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਨੇ ਹਰੇਕ ਨੂੰ ਇੱਕ ਦਿਨ ਪਛਤਾਉਣਾ ਹੀ ਪੈਣਾ, ਜਿੰਨਾ ਮਰਜ਼ੀ ਜ਼ੋਰ ਲਾ ਲਿਓ ਟਲਣੀ ਨਹੀਂ ਇਹ ਗੱਲ। ਔਰ ਸਾਰੇ ਦੁਹੱਥੜ ਮਾਰ ਮਾਰ ਕੇ ਰੋ ਕੇ ਕਹਿਣਗੇ ਸਾਤੋਂ ਇਹ ਗਲਤੀ ਹੋ ਗਈ ਬੜੀ ਭਾਰੀ, ਕਰ ਲਓ ਗਲਤੀ ਜਿਹੜੀ ਕਰਨੀ, ਜਿਹਨੇ ਵੀ ਕਰਨੀ ਆ, ਸਾਹਮਣੇ ਹੀ ਸਾਰਾ ਕੁਛ ਆ ਜਾਣਾ। ਕਿਉਂਕਿ ਪਰਮਾਤਮਾ ਹੈ ਉਹਨੂੰ ਤੁਸੀਂ ਮੰਨਦੇ ਨਹੀਂ, ਪਰਮਾਤਮਾ ਨੂੰ ਤਾਂ ਕੋਈ ਮੰਨਦਾ ਹੀ ਨਹੀਂ, ਆਪਣੇ ਆਪ ਨੂੰ ਹੀ ਮੰਨੀ ਜਾਂਦੇ ਨੇ ਸਾਰੇ ਜਾਣੇ। ਇਸ ਕਹਿ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ। ਜੇ ਇਸ ਮਨੁੱਖ ਦੇ ਹੱਥ ਵਿੱਚ ਹੋਵੇ ਤਾਂ ਸਭ ਕੁਛ ਆਪਣੇ ਆਪ ਨਾ ਲੈ ਲਵੇ, ਕਹਿੰਦੇ ਪਰ ਜੋ ਉਹਨੂੰ ਵਾਹਿਗੁਰੂ ਨੂੰ ਪਾਉਂਦਾ ਉਹੀ ਜੀਵ ਕਰਦਾ। ਅਣਜਾਣਤ ਵਿਖਿਆ ਮਹਿ ਰਚੈ ਜੇ ਜਾਣਤ ਆਪਣੇ ਆਪ ਬਚੈ। ਅਣਜਾਣਪਣੇ ਕਰਕੇ ਜੀਵ ਵਿਸ਼ਿਆਂ ਵਿੱਚ ਵਿਖਿਆ ਉਹਦੀ ਮਾਇਆ ਵਿੱਚ ਫਸਦਾ। ਜੇ ਕੁਝ ਜਾਣਦਾ ਹੋਵੇ ਕਿ ਇਸ ਫਲ ਜਾਂ ਇਹ ਕੰਮ ਦਾ ਜਿਹੜਾ ਫਲ ਮਿਲਣਾ ਦੁੱਖ ਹੈ ਤਾਂ ਫਿਰ ਆਪੇ ਬਚ ਜਾਵੇ। ਪਰ ਇਹਨੂੰ ਪਤਾ ਹੀ ਨਹੀਂ ਹੁੰਦਾ ਕਿ ਇੰਨਾ ਭਾਰੀ ਦੁੱਖ ਮਿਲਣਾ ਮੈਨੂੰ ਇਸ ਕੰਮ ਦਾ। ਉਹ ਗਲਤੀਆਂ ਕਰਦਾ ਹੀ ਕਰਦਾ ਅਤੇ ਫਿਰ ਦੁੱਖ ਪਾਉਂਦਾ ਹੀ ਪਾਉਂਦਾ ਉਸ ਕਰਮ ਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਮੈਂ ਜੋ ਗਲਤੀ ਕਰ ਰਿਹਾ ਕਿੰਨੀ ਭਾਰੀ। ਆਪਾਂ ਸਮਝਾਉਣ ਵਾਲੇ ਸਮਝਾ ਕੇ ਥੱਕ ਜਾਂਦੇ ਹਾਂ ਵੀ ਨਾ ਗਲਤੀ ਕਰੋ। ਜਦੋਂ ਆਪਾਂ ਸਮਝਾਉਂਦੇ ਉਦੋਂ ਸੁਣਦਾ ਹੀ ਨਹੀਂ ਹੁੰਦਾ। ਆਹ ਕਿੰਨੇ ਕਿੰਨੇ ਵੱਡੇ ਬੰਦੇ ਲਈ ਇਹਨਾਂ ਨੂੰ ਸਮਝਾਉਂਦੇ, ਸਾਰਿਆਂ ਨੂੰ ਸਿਰੇ ਦੇ ਬੰਦਿਆਂ ਨੂੰ ਸਮਝਾ ਦਿੰਦੇ ਆਪਾਂ ਵੀ ਤੁਸੀਂ ਗਲਤ ਚੱਲ ਰਹੇ ਨਾ ਕਰੋ, ਉਹ ਤਾਂ ਨਹੀਂ ਹਟਦੇ। ਉਹ ਗਲਤੀਆਂ ਕਰੀ ਜਾਂਦੇ ਨੇ, ਥੱਲੇ ਵਾਲੇ ਵੀ ਉੱਤੇ ਵਾਲੇ ਵੀ, ਪਤਾ ਨਹੀਂ ਕਿੱਥੋਂ ਕਿੱਥੋਂ ਗਲਤੀਆਂ ਕੱਢ ਕੱਢ ਲਿਆਈ ਜਾਂਦੇ ਨੇ। ਗੁਰਮਤ ਨਹੀਂ ਹੈ, ਗੁਰੂ ਦੀ ਗੱਲ ਨਹੀਂ, ਗਿਆਨ ਦੀ ਗੱਲ ਨਹੀਂ। ਬਾਅਦ ਵਿੱਚ ਜਦੋਂ ਉਹਦਾ ਫਲ ਮਿਲਦਾ ਫਿਰ ਪਛਤਾਵਾ ਖੜਾ ਹੋ ਜਾਂਦਾ, ਸੁਣਿਆ ਹੀ ਨਹੀਂ। ਬਈ ਕਹਿੰਦਾ ਤਾਂ ਤੂੰ ਠੀਕ ਸੀਗਾ ਪਰ ਅਸੀਂ ਨਹੀਂ ਉਦੋਂ ਸੁਣਿਆ। ਪਰ ਮਹਾਰਾਜ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਜੀ ਕਹਿੰਦੇ ਨੇ, ਕਹਿੰਦੇ ਤੂੰ ਵੀ ਇਹਨਾਂ ਨੂੰ ਲਾ ਲਾ ਜਿਹੜਾ ਜ਼ੋਰ ਲਾਉਣਾ, ਕਹਿ ਕੇ ਦੇਖ ਲਾ, ਕਹਿ ਲਾ ਤੂੰ ਇਹਨਾਂ ਨੂੰ ਜਿਹੜਾ ਕਹਿਣਾ, ਪਰ ਜਿਹੜਾ ਮੈਂ ਕਰਾਉਣਾ ਮੈਂ ਹੀ ਕਰਾਉਣਾ। ਇਸ ਕਰਕੇ ਮਹਾਰਾਜ ਤੁਸੀਂ ਆਪ ਹੀ ਕਰਾਉਣ ਵਾਲੇ ਹੋ, ਪ੍ਰੇਰਨ ਵਾਲੇ ਹੋ, ਆਪੇ ਹੀ ਸਭ ਕੁਛ ਪ੍ਰੇਰਨ ਵਾਲੇ। ਸੱਚੇ ਪਾਤਸ਼ਾਹ ਆਪੇ ਕਰਾਉਣ ਵਾਲੇ ਨੇ, ਆਪੇ ਕਿਰਪਾ ਕਰਨ ਵਾਲੇ ਨੇ। ਅਣਜਾਣਤ ਵਿਖਿਆ ਮੈਂ ਰਚਾ ਜੇ ਜਾਣਤ ਆਪਣ ਆਪ ਬਚਾ। ਅਣਜਾਣ ਪੁਣੇ ਕਰਕੇ ਵਿਸ਼ਿਆਂ ਚ ਫਸਦਾ ਤੇ ਜੇ ਜਾਣੇ ਵੀ ਇਹਦਾ ਫਲ ਦੁੱਖ ਹੈ ਫਿਰ ਬਚ ਜਾਵੇ। ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ। ਭਰਮ ਵਿੱਚ ਭੁੱਲਿਆ ਹੋਇਆ ਦਸੋ ਦਿਸ਼ਾ ਵਿੱਚ ਹੀ ਭੱਜਿਆ ਫਿਰਦਾ, ਕਦੇ ਉੱਧਰ ਦੌੜਦਾ ਕਦੇ ਇੱਧਰ ਦੌੜਦਾ। ਇੱਕ ਨਿਮਖ ਵਿੱਚ ਸੰਕਲਪਾਂ ਕਰਕੇ ਚਾਰੇ ਕੁੰਟਾਂ ਵਿੱਚ ਹੀ ਫਿਰ ਆਉਂਦਾ ਇਹਦਾ ਮਨ। ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ। ਪਰਮੇਸ਼ੁਰ ਕਿਰਪਾ ਕਰਕੇ ਜਿਹਨੂੰ ਆਪਣੀ ਭਗਤੀ ਦਿੰਦਾ। ਮਹਾਰਾਜ ਕਹਿੰਦੇ ਉਹ ਬੰਦਾ ਨਾਮ ਤੋਂ ਭਾਵ ਪਰਮਾਤਮਾ ਨਾਲ ਮਿਲ ਜਾਂਦਾ, ਨਾਮੀ ਦੇ ਵਿੱਚ ਭੇਦ ਹੋ ਜਾਂਦਾ, ਨਾਮ ਜਪ ਜਪ ਕੇ ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਇਨਸਾਨ। ਹਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਉਹ ਪਾਰ ਬ੍ਰਹਮ ਐਸਾ ਗਰੀਬ ਨਿਵਾਜ ਹੈ ਜੋ ਇੱਕ ਖਿਨ ਵਿੱਚ ਕੀੜੇ ਵਰਗੇ ਨੀਵੇਂ ਬੰਦੇ ਨੂੰ ਰਾਜ ਦੇ ਦਿੰਦਾ, ਰਾਤੇ ਰਾਤ ਹੀ ਕੁਛ ਕਰ ਦਿੰਦਾ, ਸਵੇਰ ਨੂੰ ਕੁਛ ਹੋਰ ਹੀ ਹੋਇਆ ਹੁੰਦਾ। ਸੋ ਇਸ ਕਰਕੇ ਅਕਾਲ ਪੁਰਖ ਦੀ ਰਜਾ ਵਿੱਚ ਹੀ ਚੱਲਦਾ ਸਾਰਾ ਕੁਛ। ਜਾ ਕਾ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਜਿਸ ਜੀਵ ਦਾ ਤੇਜ ਪ੍ਰਤਾਪ ਕੁਛ ਨਿਗਾਹ ਹੀ ਨਹੀਂ ਆਉਂਦਾ, ਆਪਾਂ ਨੂੰ ਲੱਗਦਾ ਹੈ ਤੇ ਐਵੇਂ ਹੀ ਆ ਕੀੜਾ ਮਕੌੜਾ ਜਿਹਾ, ਉਹਨੂੰ ਕੋਈ ਪੁੱਛਦਾ ਹੀ ਨਹੀਂ। ਪਰ ਤਤਕਾਲ ਸ਼ੀਘਰ ਹੀ ਪਰਮਾਤਮਾ ਦਸੋ ਦਿਸ਼ਾ ਚਾਰੇ ਚ ਫਿਰ ਉਹਨੂੰ ਪ੍ਰਗਟ ਕਰ ਦਿੰਦਾ ਬੰਦੇ ਨੂੰ, ਜਿਹਨੂੰ ਅੱਜ ਕੋਈ ਨਹੀਂ ਪੁੱਛਦਾ। ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪ ਤੋਂ ਚੌਂਕੁੰਟ ਮੰਨ ਹੈ। ਜਦੋਂ ਉਹਨੇ ਵਡਿਆਈ ਦੇਣੀ ਹੈ ਇੱਕ ਛਿੰਨ ਵਿੱਚ ਹੀ ਦੇ ਦੇਣੀ ਹੈ। ਜਾ ਕਹੋ ਆਪਣੀ ਕਰੈ ਬਖਸ਼ੀਸ ਤਾ ਕਾ ਲੇਖਾ ਨਾ ਗਣੈ ਜਗਦੀਸ਼। ਜਦੋਂ ਆ ਬਖਸ਼ਣ ਤੇ ਆਪ ਆਉਂਦਾ ਉਦੋਂ ਕਰਮਾਂ ਦਾ ਲੇਖਾ ਹੀ ਨਹੀਂ ਗਿਣਦਾ, ਤੇ ਜੇ ਨਹੀਂ ਬਖਸ਼ਣਾ ਫਿਰ ਕਰਮਾਂ ਦੇ ਗੇੜੇ ਚ ਪਾ ਲੈਂਦਾ, ਤੇਰਾ ਤਾਂ ਹਲੇ ਆਹ ਨਹੀਂ ਠੀਕ, ਤੇਰਾ ਤਾਂ ਉਹ ਨਹੀਂ ਠੀਕ, ਤੇਰੇ ਤਾਂ ਹਲੇ ਆਹ ਕਰਮ ਬਾਕੀ ਨੇ। ਤੇ ਜਦੋਂ ਆਪ ਬਖਸ਼ਣ ਚ ਆਉਂਦਾ ਕਾਟੇ ਜੇ ਮਾਰ ਕੇ ਫਾਇਲ ਪਾੜ ਕੇ ਉਹ ਮਾਰ ਚੱਲ ਬਈ, ਮਹਾਰਾਜ ਮੈਂ ਤਾਂ ਇੰਨੇ ਪਾਪ ਕੀਤੇ, ਬਸ ਤੂੰ ਆ ਜਾ ਇੱਧਰ ਹੁਣ। ਬਾਹਾਂ ਪਕੜ ਠਾਕੁਰ ਹੋ ਕਿੱਦੀ ਗੁਣੇ ਅਵਗੁਣ ਨਾ ਪਛਾਣੇ, ਉਹ ਪਛਾਣਦਾ ਹੀ ਨਹੀਂ। ਬਸ ਇਸੇ ਕਰਕੇ ਆਪਾਂ ਉਹਦੇ ਦਰ ਤੇ ਬੈਠੇ ਰਹਿੰਦੇ, ਉੱਦਾਂ ਤਾਂ ਬਖਸ਼ੇ ਨਹੀਂ ਜਾਣਾ, ਖਬਰੇ ਸਾਡਾ ਨੰਬਰ ਵੀ ਆ ਜਾਏ ਇਸੇ ਤਰ੍ਹਾਂ ਹੀ, ਸਾਡੇ ਤੇ ਬਖਸ਼ਿਸ਼ ਕਰਨ ਲੱਗਿਆ, ਸਾਡੇ ਲੇਖੇ ਹੀ ਨਾ ਗਿਣੇ, ਆ ਜਾ ਬਈ ਖੁਸ਼ ਹੋ ਕੇ ਹੀ ਬਖਸ਼ ਲਵੇ ਕਿਤੇ ਵੀ ਚੱਲ ਮੇਰੇ ਦਰ ਤੇ ਆਉਂਦਾ। ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ, ਆ ਮੇਰੇ ਦਰਵਾਜ਼ੇ ਤੇ ਕੌਣ ਬੈਠਾ ਬਈ, ਖਬਰੇ ਪੁੱਛ ਹੀ ਲਵੇ ਸੱਚੇ ਪਾਤਸ਼ਾਹ ਆਪਾਂ ਨੂੰ। ਕਈ ਕਹਿੰਦੇ ਇਹ ਗੁਰਦੁਆਰੇ ਬਹਿ ਕੇ ਕੀ ਕਰਨਾ, ਮਹੀਨੇ ਬਾਅਦ ਜਾਵਾਂਗੇ। ਉਹ ਰੋਜ਼ ਬੈਠੋ ਆ ਕੇ ਸਮਕਾਂ ਸਵੇਰੇ ਸ਼ਾਮ ਦੁਪਹਿਰੇ, ਉਹ ਮਾਲਕ ਦੀ ਨਿਗਾਹ 'ਚ ਕਿਤੇ ਆ ਗਏ ਸਾਡਾ ਆਉਣਾ ਸਫਲਾ ਹੋ ਜਾਣਾ। ਜੀਓ ਪਿੰਡ ਸਭ ਤਿਸਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ। ਜੀਵ ਨੂੰ ਸਰੀਰ ਆਦਿਕ ਸਾਰੀ ਪੂੰਜੀ ਉਸ ਵਾਹਿਗੁਰੂ ਦੀ ਦਿੱਤੀ ਹੋਈ ਹੈ। ਉਹ ਬ੍ਰਹਮ ਸਰੂਪ ਦਾ ਪ੍ਰਕਾਸ਼ ਦਿਲਾਂ ਵਿੱਚ ਪੂਰਨ ਹੋ ਰਿਹਾ। ਇਸ ਕਰਕੇ ਆਪਣੀ ਜੋਤ ਅੰਦਰ ਤੇ ਆਪਾਂ ਦਰ ਤੇ ਆਏ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰਾਂ ਤੋਂ ਹਰ ਕੇ ਦੁਆਰ। ਕਹਿੰਦੇ ਹਰਿਮੰਦਰ ਸਾਹਿਬ ਜਾ ਕੇ ਕਿਉਂ ਨਾ ਚੜ੍ਹਾਈਆਂ ਕਰੀਏ ਫਿਰ। ਸੋ ਇਸ ਕਰਕੇ ਅੱਜ ਦੇ ਦਿਨ ਫਿਰ ਸਾਰੇ ਸਿੰਘ ਸ਼ਹੀਦ ਹੋ ਗਏ ਸੀ ਉਹਦੇ ਦਰ ਦੇ ਉੱਤੇ। ਉਹਦੇ ਮੂਹਰੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਢੇਰ ਲੱਗੇ ਪਏ ਸੀ ਲਾਸ਼ਾਂ ਦੇ, ਕਿਉਂਕਿ ਮੇਰੀ ਡਿਊਟੀ ਹਰਿਮੰਦਰ ਸਾਹਿਬ ਤੋਂ ਬਾਹਰ ਅਕਾਲ ਤਖ਼ਤ ਸਾਹਿਬ ਤੇ ਸਹਾਇਕ ਰਾਗੀ ਵਜੋਂ ਸੀ। ਉਦੋਂ 5 ਜੂਨ ਦੀ ਸ਼ਾਮ ਤੱਕ ਅਸੀਂ ਸੋਦਰ ਲਾਇਆ। ਮਹਾਂਪੁਰਖਾਂ ਦਾ ਹੁਕਮ ਸੀ ਜਦ ਤੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਉਦੋਂ ਤੱਕ ਤੁਸੀਂ ਆਪਣਾ ਸਵੇਰ ਦੀ ਆਸਾ ਦੀ ਵਾਰ ਅਤੇ ਸ਼ਾਮ ਦਾ ਸੋਦਰ ਜ਼ਰੂਰ ਲਾਈ ਜਾਇਓ। ਹਾਂ, ਜਦੋਂ ਪ੍ਰਕਾਸ਼ ਹੀ ਨਾ ਹੋਇਆ ਫਿਰ ਤਾਂ ਕਿਵੇਂ ਲਾਓਗੇ ਤੁਸੀਂ। 5 ਜੂਨ ਸ਼ਾਮ ਤੱਕ ਅਸੀਂ ਚੱਲਦੇ ਗੋਲਿਆਂ ਵਿੱਚ, ਵਰਦੇ ਬੰਬਾਂ ਵਿੱਚ ਸੋਦਰ ਲਾਉਂਦੇ ਰਹੇ। 4 ਨੂੰ ਸਵੇਰੇ ਸ਼ੁਰੂ ਹੋਇਆ ਕੰਮ, ਆਸਾ ਦੀ ਵਾਰ ਦਾ ਹਲੇ ਇੱਕ ਕਿਹਾ ਹੀ ਸੀ, ਓਂਕਾਰ ਵੀ ਨਹੀਂ ਕਿਹਾ ਹੋਇਆ, ਜਦੇ ਹੀ ਕੰਮ ਸ਼ੁਰੂ ਹੋ ਗਿਆ। ਫਿਰ ਅਕਾਲ ਤਖ਼ਤ ਸਾਹਿਬ ਦੇ ਅੰਦਰ 8 ਵਜੇ ਤੋਂ ਲੈ ਕੇ 9:30 ਤੱਕ ਸਵੇਰੇ ਆਸਾ ਦੀ ਵਾਰ ਲਾਈ, ਬਾਅਦ ਸ਼ਾਮ ਨੂੰ ਸੋਦਰ ਦੀ ਚੌਂਕੀ ਕਰਨੀ ਅਤੇ ਆਪਣੇ ਕੁਆਟਰਾਂ ਚਲੇ ਜਾਣਾ ਪਿਛਲੇ ਪਾਸੇ, ਜਾਂ ਫਿਰ ਬਾਹਲਾ ਕੁਛ ਹੋ ਗਿਆ ਫਿਰ ਥੱਲੇ ਭੋਰੇ ਜਾ ਕੇ ਬਹਿ ਜਾਣਾ। ਸੋ ਇਸ ਕਰਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦ ਸਰਸਾ ਨਦੀ ਪਾਰ ਕੀਤੀ, ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੇਖ ਲਓ ਉਦੋਂ ਤੜਕੇ ਮਹਾਰਾਜ ਨੇ ਆਸਾ ਦੀ ਵਾਰ ਲਵਾਈ ਸੀ, ਨਾਲੇ ਪੋਹ ਦਾ ਮਹੀਨਾ ਸੀ, ਕੱਪੜੇ ਗਿੱਲੇ ਸੀ, ਥੁਰ ਥੁਰ ਕਰਦੇ ਸੀ ਰਾਗੀ, ਫਿਰ ਵੀ ਕਹਿੰਦੇ ਆਸਾ ਦੀ ਵਾਰ ਲਵਾਈ ਸੀ। ਆਸਾ ਦੀ ਵਾਰ ਨਾ ਛੱਡਿਓ, ਸੋਦਰ ਨਾ ਛੱਡਿਓ, ਜਦ ਤੱਕ ਪ੍ਰਕਾਸ਼ ਹੋਣਾ ਤੁਸੀਂ ਇਹ ਪੱਕਾ ਰੱਖਣਾ ਸਾਹਿਬ। 5 ਜੂਨ ਸ਼ਾਮ ਤੱਕ ਅਸੀਂ ਸੋਦਰ ਲਾਇਆ। ਗਿਆਨੀ ਪ੍ਰੀਤਮ ਸਿੰਘ ਜੀ ਹੈੱਡ ਗ੍ਰੰਥੀ ਹੁੰਦੇ ਸੀ ਉਦੋਂ, ਬੜਾ ਕਾਫ਼ੀ ਸਿਹਤ ਭਾਰੀ ਸੀ ਉਹਨਾਂ ਦੀ। 5 ਸ਼ਾਮ ਤੱਕ ਉਹ ਪ੍ਰਕਾਸ਼ ਕਰਦੇ ਰਹੇ, ਸੇਵਾਦਾਰ ਵੀ ਸਾਰੇ ਸੁੱਖ ਨਾਲ ਆਉਂਦੇ ਰਹੇ। ਗਿਆਨੀ ਭਗਵਾਨ ਸਿੰਘ ਜੀ ਹੈੱਡ ਗ੍ਰੰਥੀ ਜਿਹੜੇ ਪਿੱਛੇ ਜਿਹੇ ਰਿਟਾਇਰ ਹੋਏ ਨੇ ਉਹ ਵੀ ਆਉਂਦੇ ਰਹੇ, ਹੋਰ ਵੀ ਸਾਰੇ ਸੇਵਾਦਾਰ ਆਉਂਦੇ ਰਹੇ, ਸ਼ਸਤਰਾਂ ਦੀ ਸੇਵਾ ਚੱਲਦੀ ਰਹੀ। ਪਰ 6 ਜੂਨ ਸਵੇਰੇ ਫਿਰ ਨਹੀਂ ਪ੍ਰਕਾਸ਼ ਕਰ ਸਕੇ, ਕਿਉਂਕਿ 6 ਜੂਨ ਸਵੇਰੇ 8 ਵਜੇ ਦੇ ਕਰੀਬ ਪਾਲਕੀ ਸਾਹਿਬ ਨੂੰ ਗੋਲਾ ਵੱਜਿਆ ਸੀ ਆ ਕੇ ਜਿੱਥੇ ਸ਼ਸਤਰ ਪਏ ਨੇ। ਉਹ ਸਿੰਘ ਕਹਿਣ ਲੱਗੇ, ਉਹ ਤਾਂ ਪਾਲਕੀ ਉਡਾ ਦਿੱਤੀ ਜੀ, ਹੁਣ ਕਹਿੰਦੇ ਹੁਣ ਤਾਂ ਕਿੱਥੇ ਪ੍ਰਕਾਸ਼ ਹੋਣਾ, ਸ਼ਸਤਰ ਬਾਹਰ ਹੀ ਨਹੀਂ ਕੱਢੇ ਫਿਰ। ਸੋ ਇਸ ਪ੍ਰਕਾਰ 8:20 ਦੇ ਕਰੀਬ ਮਹਾਂਪੁਰਖ 35-40 ਸਿੰਘਾਂ ਨਾਲ ਬਾਹਰ ਨੂੰ ਆਏ ਨੇ। ਅਸੀਂ ਹਲੇ ਥੱਲੇ ਹੀ ਸੀਗੇ ਭੋਰੇ ਦੇ ਵਿੱਚ, ਸਾਡੇ ਬਾਹਰ ਆਉਂਦਿਆਂ ਤੱਕ ਸਭ ਕੁਛ ਸ਼ਾਂਤ ਹੋ ਚੁੱਕਿਆ ਸੀ। ਫਿਰ ਅਸੀਂ ਜਦੋਂ ਬਾਹਰ ਨਿਕਲੇ, ਅਸੀਂ ਰਾਗੀ ਸਿੰਘ ਹੋਣ ਕਰਕੇ ਸਾਨੂੰ ਜਾਣ ਦੇ ਦਿੱਤਾ, ਇਸ ਤਰ੍ਹਾਂ ਕਿ ਹਰਿਮੰਦਰ ਸਾਹਿਬ ਅੰਦਰ ਅਕਾਲ ਤਖ਼ਤ ਦੇ ਰਾਗੀ, ਕਿਉਂਕਿ ਸਾਡੀ ਡਿਊਟੀ ਕੀਰਤਨ ਦੀ ਸੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਪਾਇਆ ਉਹਨਾਂ ਨੂੰ ਆਪਣੇ ਦਰ ਦੇ ਉੱਤੇ ਕੁਰਬਾਨੀਆਂ ਕਰਵਾ ਲਈਆਂ, ਪ੍ਰਵਾਨ ਕਰਵਾ ਲਈਆਂ। ਸੱਚਖੰਡ 'ਚ ਜਿੰਨੇ ਪ੍ਰਵਾਨ ਕਰਨੇ ਸੀ ਉਹਨੇ ਕਰ ਲਏ, ਬਾਕੀਆਂ ਨੂੰ ਜਨਮ ਦੇ ਕੇ ਫਿਰ ਭੇਜ ਦਿੱਤਾ। ਉਹ ਮਹਾਰਾਜ ਦੀ ਮਰਜ਼ੀ ਹੁੰਦੀ ਹੈ। ਸੋ ਇਸ ਕਰਕੇ ਜਿੰਨਾ ਕੁਝ ਦੇਖਿਆ, ਕਈ ਕਹਿੰਦੇ ਕੀ ਦੇਖਿਆ, ਦੇਖਣਾ ਕੀ ਸੀ ਬਾਹਰ, ਉੱਥੇ ਕਿਹੜਾ ਦੀਵਾਲੀ ਸੀਗੀ ਜੇ ਬਾਹਰ ਨਿਕਲ ਕੇ ਦੇਖਣਾ ਸੀ। ਚਾਰੇ ਪਾਸਿਓਂ ਮੀਂਹ ਵਾਂਗੂ ਤਾਂ ਗੋਲੀਆਂ ਪੈਂਦੀਆਂ, ਗੋਲੇ ਵਰਦੇ ਸੀ, ਉਹ ਤਾਂ ਅੰਦਰ ਹੀ ਬੈਠੇ ਰਹਿੰਦੇ ਸੀ, ਬਸ ਆਪਣਾ ਕੀਰਤਨ ਕੀਤਾ ਫਿਰ ਥੱਲੇ ਚਲੇ ਜਾਣਾ। ਸੋ ਇਸ ਤਰ੍ਹਾਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਹਰਿਮੰਦਰ ਸਾਹਿਬ ਗੋਲੀ ਵੱਜੀ। ਗਿਆਨੀ ਮੋਹਨ ਸਿੰਘ ਜੀ ਇਹੀ ਗੱਲ ਕਹਿੰਦੇ ਹੁੰਦੇ ਨੇ, ਕਹਿੰਦੇ ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਬਚਾਇਆ, ਹੁਣ ਤੱਕ ਉਹ ਤਾਹੀਓ ਤਾਬਿਆ ਬਹਿੰਦੇ ਹਰਿਮੰਦਰ ਸਾਹਿਬ ਸੇਵਾ ਕਰਦੇ ਨੇ। ਕਹਿੰਦੇ ਬਾਬਿਆਂ ਨੇ, ਗੁਰੂ ਰਾਮਦਾਸ ਨੇ ਆਪਦੇ ਸੀਨੇ 'ਚ ਗੋਲੀ ਖਾ ਲਈ ਪਰ ਮੈਨੂੰ ਲੱਗਣ ਨਹੀਂ ਦਿੱਤੀ। ਭਾਈ ਅਮਰੀਕ ਸਿੰਘ ਜੀ ਸਾਡੇ ਪੰਥ ਦੇ ਮਹਾਨ ਰਾਗੀ ਹੋਏ ਨੇ, ਉਹ ਡਿਊਟੀ ਦੇ ਕੇ ਬਾਹਰ ਨਿਕਲੇ, ਉਹ ਵੀ ਸ਼ਹੀਦ ਹੋ ਗਏ ਸੀ ਉੱਥੇ ਹੀ। ਸੋ ਇਸ ਪ੍ਰਕਾਰ ਉਹ ਮਾਹੌਲ, ਉਹ ਸਮਾਂ, ਇਹੀ ਅਰਦਾਸ ਕਰੀਏ ਮਹਾਰਾਜ ਇਹ ਜੇ ਸਮੇਂ ਨਾ ਦਿਖਾ ਸਾਨੂੰ। ਹਰਿਮੰਦਰ ਸਾਹਿਬ 'ਚ ਸ਼ਾਂਤੀ ਆਨੰਦ ਬਣਿਆ ਰਹੇ, ਕੀਰਤਨ ਹੁੰਦਾ ਰਹੇ, ਸੰਗਤਾਂ ਗੁਰਮਤਿ ਦੀ ਸੇਧ ਲੈ ਲੈਣ। ਇਹੀ ਬੇਨਤੀ ਕਰੀਏ ਸਤਿਗੁਰਾਂ ਦੇ ਅੱਗੇ ਕਿ ਸੰਗਤਾਂ ਨੂੰ ਨਾਮ ਬਾਣੀ ਦਾ ਪਿਆਰ ਬਖਸ਼ੋ, ਸਿੱਖੀ ਬਖਸ਼ੋ, ਆਪਦੇ ਦਰ ਦੇ ਸੇਵਾਦਾਰ ਬਣਾਓ। ਸੋ ਐਸਾ ਅੱਜ ਦੇ ਦਿਨ ਸਾਰੇ ਜਿੰਨੇ ਸੰਗਤ ਸਿੰਘ, ਸਾਰੇ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਨੂੰ ਵਾਰ ਵਾਰ ਅਸੀਂ ਨਮਸਕਾਰ ਕਰਦੇ ਹਾਂ। ਸੋ ਇਸ ਪ੍ਰਕਾਰ ਸੰਸਾਰ ਭਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈ ਵੀ ਚੁੱਕੇ ਅਤੇ ਪੈ ਵੀ ਰਹੇ ਨੇ। ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰਦੇ ਹਾਂ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਮਹਾਰਾਜ ਅੱਗੇ ਇਹੀ ਬੇਨਤੀ ਕਰਦੇ ਕਿ ਸ਼ਹੀਦੀਆਂ ਬਥੇਰੀਆਂ ਹੋ ਲਈਆਂ, ਮਹਾਰਾਜ ਹੁਣ ਕਿਰਪਾ ਕਰੋ ਪੰਥ ਨੂੰ ਚੜ੍ਹਦੀ ਕਲਾ ਬਖਸ਼ੋ। ਹੁਣ ਮਿਹਰ ਕਰੋ, ਪੰਥ ਦੀ ਚੜ੍ਹਦੀ ਕਲਾ ਇਹੀ ਜੇ ਸਿੱਖੀ ਦੇ ਦਿਓ ਸਾਰਿਆਂ ਨੂੰ। ਸਿੱਖੀ ਦਾ ਗਿਆਨ ਹੋ ਜੇ, ਨਾਮ ਦਾ ਪਿਆਰ ਹੋ ਜੇ, ਸਾਰੀ ਕੌਮ ਤੇਰੀ ਸੇਵਾਦਾਰ ਬਣ ਕੇ ਤੇਰੇ 'ਤੇ ਵਿਸ਼ਵਾਸ ਕਰਕੇ ਉਸ ਬਚਨ ਨੂੰ ਪੁਗਾਵੇ ਕਿ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇਹ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ। ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਪੁੱਛਿਆ ਸੀ ਕਿਸੇ ਨੇ ਕਿ ਦੁਨੀਆਂ 'ਚ ਖਾਲਸਾ ਹੀ ਰਾਜ ਕਰੇਗਾ, ਹੋਰ ਕੋਈ ਬੰਦਾ ਹੀ ਨਾ ਰਹੇਗਾ। ਮਹਾਂਪੁਰਖ ਕਹਿਣ ਰਹੇ, ਨਹੀਂ ਭਾਈ, ਇਹਦਾ ਅਰਥ ਤੁਸੀਂ ਗਲਤ ਲੈ ਜਾਂਦੇ ਹੋ। ਖਾਲਸ ਦਾ ਮਤਲਬ ਹੈ ਜਿਹੜੇ ਚੰਗੇ ਬੰਦੇ ਹੋਣਗੇ, ਪਿਓਰ ਬੰਦੇ, ਚਾਹੇ ਉਹ ਕਿਸੇ ਧਰਮ ਦੇ ਹੋਣ, ਅੱਛੇ ਬੰਦੇ ਮੂਹਰੇ ਆਉਣਗੇ ਜਦੋਂ। ਹੁਣ ਤਾਂ ਸਾਰੇ ਕਰਪਟ ਬੰਦੇ ਮੂਹਰੇ ਨੇ, ਬਸ ਜਦੋਂ ਉਹ ਬੰਦੇ ਆਉਣਗੇ ਮੂਹਰੇ ਜਿਹੜਾ ਸਰਬੱਤ ਦਾ ਭਲਾ ਚਾਹੁਣ ਵਾਲੇ ਰਾਜ ਕਰਨਗੇ, ਉਹਨੂੰ ਖਾਲਸ ਰਾਜ ਕਿਹਾ। ਇਹ ਸਾਰੇ ਧਰਮ ਮਿਲ ਕੇ ਹੀ ਕਰਨਗੇ, ਸਾਰੇ ਧਰਮਾਂ ਦੇ ਚੰਗੇ ਚੰਗੇ ਨਾਮ ਰਸੀਏ ਧਰਮੀ ਬੰਦੇ ਅੱਗੇ ਆ ਕੇ ਜਦੋਂ ਚੱਲਣਗੇ, ਉਦੋਂ ਦੁਨੀਆਂ ਵਿੱਚ ਸ਼ਾਂਤੀ ਹੋਏਗੀ। ਜਿਹਨੂੰ ਕਹਿੰਦੇ ਰਾਮ ਰਾਜ ਰਾਮਦਾਸਪੁਰ, ਉਹਨੂੰ ਸਾਰੇ ਕਹਿੰਦੇ ਨੇ, ਸਾਰੇ ਮਤਾਂ ਵਾਲੇ ਕਹਿੰਦੇ ਨੇ ਕਿ ਜੇ ਚੰਗੇ ਬੰਦੇ ਆਉਣਗੇ ਅੱਗੇ, ਬਸ ਇਹਦਾ ਨਾਮ ਹੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੀ ਸਾਰੀ ਸਰੀਰ ਰੂਪੀ ਪੂੰਜੀ ਹੈ, ਵਾਹਿਗੁਰੂ ਹੀ ਕਿਰਪਾ ਕਰਦੇ ਨੇ, ਜੀਉ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਕਾਸ। ਉਹ ਬ੍ਰਹਮ ਸਰੂਪ ਦਾ ਪ੍ਰਕਾਸ਼ ਦਿਲਾਂ ਦਿਲਾਂ ਵਿੱਚ ਹੋ ਰਿਹਾ, ਸਾਰਾ ਕੁਝ ਸਰੀਰ ਵੀ ਉਹਦਾ, ਪੂੰਜੀ ਵੀ ਉਹਦੀ ਦਿੱਤੀ ਹੋਈ ਹੈ। ਆਪਣੀ ਬਣਤ ਆਪ ਬਨਾਹੀ, ਨਾਨਕ ਜੀਵੈ ਦੇਖ ਬਡਾਈ। ਆਪਣੀ ਸੰਸਾਰ ਰਚਨਾ ਵਾਹਿਗੁਰੂ ਨੇ ਆਪ ਹੀ ਬਣਾਈ ਹੈ। ਮਹਾਰਾਜ ਫਰਮਾਉਂਦੇ, ਮੈਂ ਉਹਦੀ ਵਡਿਆਈ ਨੂੰ ਦੇਖ ਕੇ ਜਿਉਂਦਾ। ਪਰਮਾਤਮਾ ਦੀ ਵਡਿਆਈ ਵੱਡੀ ਹੈ, ਮੈਂ ਉਹਦੀ ਵਡਿਆਈ ਨੂੰ ਦੇਖ ਕੇ ਜਿਉਂਦਾ। ਵਾਹਿਗੁਰੂ ਦੀ ਖੇਡ ਨੂੰ ਕੋਈ ਸਮਝ ਨਹੀਂ ਸਕਦਾ, ਵਾਹਿਗੁਰੂ ਜਾਣਦਾ ਉਹਦੀ ਖੇਡ। ਜੇ ਬ੍ਰਹਮ ਗਿਆਨੀ ਜਾਣਦੇ ਵੀ ਹੁੰਦੇ ਨੇ ਤਾਂ ਉਹ ਜ਼ਬਾਨ ਬੰਦ ਰੱਖਦੇ ਆਪਣੀ, ਖੋਲਦੇ ਨਹੀਂ ਹੈ। ਸਮੇਂ ਦੀ ਗੱਲ ਹੈ ਬਸ, ਸਾਰਾ ਸਮਾਂ ਹੀ ਹੁੰਦਾ ਜੋ ਸਮਾਂ ਸਮਾਂ ਸਮਰੱਥ, ਅਰਜਨ ਗਵਾਈਆਂ ਗੋਪੀਆਂ ਵਹੀ ਧਨਖ ਵਹੀ ਹੱਥ। ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਇਹ ਜੀਵ ਦਾ ਬਲ ਇਹਦੇ ਆਪਣੇ ਹੱਥ 'ਚ ਨਹੀਂ ਹੈ। ਮੈਂ ਕਹਾਂ ਮੇਰਾ ਬਲ ਮੇਰੇ ਹੱਥ 'ਚ ਹੈ, ਨਹੀਂ, ਮੇਰੇ ਅੰਦਰ ਜਿਹੜੀ ਜੋਤ ਹੈ ਉਹਦੇ ਹੱਥ 'ਚ ਹੈ ਸਾਰਾ ਕੁਛ। ਉਹ ਮੇਰਾ ਹੱਥ ਹਿਲਾਵੇ ਨਾ ਹਿਲਾਵੇ, ਮੇਰਾ ਮਨ ਬਦਲੇ ਨਾ ਬਦਲੇ, ਕਰਨ ਕਰਾਵਨ ਸਰਬ ਕੋ ਨਾਥ, ਕਿਉਂਕਿ ਸਾਰੇ ਕਰਤੱਵਾਂ ਦੇ ਕਰਨ ਕਰਾਉਣ ਵਾਲਾ ਉਹ ਆਪ ਹੀ ਸਭ ਦਾ ਮਾਲਕ ਹੈ। ਆਗਿਆਕਾਰੀ ਬੱਪਰਾ ਜੀਓ, ਜੋ ਤਿਸ ਭਾਵੈ ਸੋਈ ਫੁੰਥੀਓ। ਇਹ ਬੱਪਰਾ ਹੁੰਦਾ ਵਿਚਾਰਾ ਜੀਵ, ਤਾਂ ਉਹ ਹਰੀ ਦਾ ਆਗਿਆਕਾਰੀ ਹੈ, ਉਹਦੇ ਹੁਕਮ ਵਿੱਚ ਚੱਲਣ ਵਾਲਾ ਹੈ। ਜੋ ਵਾਹਿਗੁਰੂ ਨੂੰ ਭਾਉਂਦਾ ਫਿਰ ਉਹ ਕੁਝ ਹੀ ਹੁੰਦਾ। ਕੀ ਹੁੰਦਾ ਜੀ? ਵਾਹਿਗੁਰੂ ਦੇ ਹੁਕਮ ਅਨੁਸਾਰ, ਕਹਿੰਦੇ ਵਾਹਿਗੁਰੂ ਦੇ ਹੁਕਮ ਵਿੱਚ ਕਦੇ ਇਹ ਕੀ ਕਰਦਾ, ਕਬਹੂ ਊਚ ਨੀਚ ਮੈਂ ਬਸੈ, ਕਬਹੋ ਸੋਗ ਹਰਖ ਰੰਗ ਹੱਸੈ। ਕਦੇ ਤਾਂ ਇਹ ਜੀਵ ਊਚ ਨੀਚ ਜੂਨੀਆਂ 'ਚ ਪੈ ਜਾਂਦਾ, ਅਸਥਾਨਾਂ 'ਚ ਵੱਸਦਾ, ਕਦੇ ਤਾਂ ਕਰਮਾਂ ਅਨੁਸਾਰ ਸੋਗ ਕਰਕੇ ਰੋਂਦਾ, ਕਦੇ ਖੁਸ਼ੀ ਦੇ ਰੰਗ ਵਿੱਚ ਹੱਸਦਾ। ਕਬਹੂ ਨਿੰਦ ਚਿੰਦ ਵਿਵਹਾਰ, ਕਬੂ ਊਬ ਆਕਾਸ਼ ਪਿਆਲ। ਕਦੇ ਨਿੰਦਿਆ ਕਰੀ ਜਾਂਦਾ, ਕਦੇ ਚਿੰਦ ਉਸਤਤੀ ਕਰੀ ਜਾਂਦਾ, ਕਦੇ ਵਿਵਹਾਰ ਕਰੀ ਜਾਂਦਾ ਉਸਤਤੀ ਵਾਲੇ, ਕਦੇ ਊਬ ਹੁੰਦਾ ਉੱਚੇ ਆਕਾਸ਼ ਵਿੱਚ ਚਲਿਆ ਜਾਂਦਾ, ਕਦੇ ਪਿਆਲ ਪਤਾਲ ਵਿੱਚ ਚਲਿਆ ਜਾਂਦਾ। ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ। ਕਦੇ ਸ਼ਾਸਤਰ ਬੇਤਾ ਹੋ ਕੇ ਬ੍ਰਹਮ ਦਾ ਵਿਚਾਰ ਕਰਦਾ, ਕਦੇ ਬ੍ਰਹਮ ਵਿਚਾਰ ਦਾ ਬੇਤਾ ਗਿਆਨਵਾਨ ਹੁੰਦਾ, ਪਰ ਜੀਵ ਨੂੰ ਆਪਣੇ ਨਾਲ ਮਿਲਾ ਲੈਣ ਵਾਲਾ ਉਹ ਵਾਹਿਗੁਰੂ ਆਪ ਹੀ ਹੈ। ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ। ਕਦੇ ਜੀਵ ਬਹੁਤ ਪ੍ਰਕਾਰ ਦੀ ਨਿਰਤਕਾਰੀ ਨੱਚੀ ਹੋਈ ਜਾਂਦਾ, ਕਦੇ ਦਿਨ ਰਾਤ ਸੁੱਤਾ ਹੀ ਰਹਿੰਦਾ, ਕਿਉਂਕਿ ਉਹ ਸ਼ੁਰੂ 'ਚ ਕਹਿ ਆਏ ਮਹਾਰਾਜ, ਆਗਿਆਕਾਰੀ ਬੱਪਰਾ ਜੀਓ, ਜੋ ਤਿਸ ਭਾਵੈ ਸੋਈ ਫੁੰਥੀਓ। ਕਬਹੂ ਮਹਾਂ ਕ੍ਰੋਧ ਵਿਕਰਾਲ, ਕਬਹੂ ਸਰਬ ਕੀ ਹੋ ਤਰਵਾਲ। ਕਦੇ ਮਹਾਂਕ੍ਰੋਧ ਹੋ ਜਾਂਦਾ, ਬੜਾ ਗੁੱਸੇ 'ਚ ਆਉਂਦਾ, ਡਰਾਉਣੀ ਸ਼ਕਲ ਬਣਾ ਲੈਂਦਾ, ਅਤੇ ਕਦੇ ਜੀਵ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜਾਂਦਾ। ਇੱਥੇ ਇੱਕੋ ਹੀ ਥਾਂ ਟਿੱਪੀ ਆਈ ਹੈ, ਕਬਹੂ ਸਰਬ ਕੀ ਹੋ ਤਰਵਾਲ, ਬਾਕੀ ਸਾਰੇ ਪਾਠ ਕਬਹੂ ਹੀ ਆਏ ਨੇ, ਕਬਹੂ ਪਾਠ ਇੱਕੋ ਹੀ ਆਇਆ। कबहू होए बह बड़ राजा कबहो पेखारी नीच का साजा कदे जीव राजे वांग वड्डा होके बन के बैठ जांदा है। इको ही औंकड़ आया कबहो ते कबहो पेखारी नीच का साजा भबे नू लां वाला पेखारी है इत्थे सिहारी वाला पेखारी नहीं। ये पाठ बहुत संभाल के रखना याद करके कि कबहो बाकू बाकी सारे पाठ दलैंकड़े नाल ने कबहू ते ए हैगा कबहो ते एक हैगा कबहू सर्ब की होत्र वाल उत्थे सिर्फ टिप्पी कबहो पेखारी नीच का साजा अते कदे पखारी मंगता होके नीचा वाला साज सजा लेना करदा है। कबहू अपकीर्त मह आवै कबहू भला भला कहावै कदे ता अपने आप कीर्त अपजस कराउण विच आउंदा कदे अपने आप नू भला भला ही कहाई जांदा। ज्यों प्रभ राखै तिवही रहै गुरप्रसाद नानक सच कहै जिस प्रकार वाहिगुरु रखदा उसे प्रकार जीव रहिंदा। महाराज कहने गुरु की कृपा नाल असीं सच गल कहने आ जिस उत्ते गुरां की कृपा हुंदी है वह सच नाम नू कहिंदा। कबहू होए पंडित करे बखियान कबहू मौन धारी लावै ध्यान बखियान दे खखे जद्दा यइया लग्या थले बखियान कदे जीव पंडित होके शास्त्रां दा बखियान करदा कथन करदा कदे ए जीव मौन धारी बन के मौनी होके ध्यान ही ला के बैठा ना गल ही नहीं करदा किसे नाल। कबहू तट तीर्थ इसनान कबहू सिद्ध साधक मुख ज्ञान कदे ए जीव तीर्थां दे किनारियां ते रह के तीर्थां विच ही इशनान करदा रहिंदा कदे जीव सिद्ध ते साधक जिग्यासु होके मूंह नाल ज्ञान दियां गल्लां करदा। कबहू कीट हस्त पतंग होए जीया अनक जोन भरमै भरमीया कदे जीव कीड़े हाथी पतंगे आदि जी होके अनेक जूनियां च भरमणे वाला होके फिरदा रहिंदा ते अनक जोन भरमै भरमीया अनेक जूनियां च भरमणे वाला होके भरमदा फिरदा रहिंदा। अस्थावर जंगम कीट पतंगा अनक जन्म किए बहुत रंगा ऐसे घर हम बहुत बसाए जब हम राम गर्भ होए आए जोगी जति तपी ब्रह्मचारी कबू राजा शतरपत कबू पेखारी। 278 अंग ते महाराज कृपा कर रहे ने नाना रूप ज्यों स्वांगी दिखावै ज्यों प्रभ भावै तिवै नचावै। ए जीव जिहड़ा स्वांगी हुंदा नकलिया नकलिए वांग अनेक तरह के लिबास धार के विखाउंदा पर जिस तरह वाहिगुरु नूं पाउंदा उसे तरह जीव नूं नचाउंदा रहिंदा उहदे हथ विच ही है सारा कुछ। जो तिस भावै सोई होए नानक दूजा अवर न कोए ओ वाहिगुरु नूं जो पाउंदा उही कुछ हुंदा सतगुरु फरमाउंदे ने उहदे तों बिना दूजा होर कोई हुंदा ही नहीं होर कोई है ही नहीं कराउण वाला। हुण कहिंदे अखीरली पंक्ति पौड़ी विच कहिंदे ने कि सब तो श्रोमणी कर्म कबहू साध संगत ओ पावै उस स्थान ते बहुर न आवै जे कदे जीव सतसंगत विच बैठना प्राप्त कर लवे तां उस सतसंगत स्थान तो उदास हो के मुड़ के संसारक धंदियां वल नहीं फिर आउंदा मुड़ के फिर जूनियां च नहीं आउंदा क्योंकि साध संगत विच बह के उहनूं सोझी हो जांदी असल विच की हां कित्थों आया की करना जिंदगी दा मनोरथ मेरा की है। अंतर होए ज्ञान प्रगास उस स्थान का नहीं विनाश सत्संग दे प्रताप करके जीव दे हिरदे अंदर ज्ञान दा चानण हो जांदा फिर ज्ञान दा चानण इहनूं उस जगह ते लै जांदा जिस टिकाणे ना कदे विनाश ही नहीं हुंदा कदे नाश नहीं हुंदा फिर महाराज दी बख्शिश ही हो जांदी है। मन तन नाम रते इक रंग सदा बसै पार ब्रह्म कै संग सत्संग विच मनो तनो होके जो एक नामी दे नाम रंग विच रते रहिंदे ने ਉਹ ਫਿਰ ਸਦਾ ਹੀ ਪਾਰ ਬ੍ਰਹਮ ਪਰਮੇਸ਼ੁਰ ਦੇ ਨਾਲ ਹੀ ਵਸਦੇ ਨੇ ਪਾਰ ਬ੍ਰਹਮ ਉਹਨਾਂ ਦੇ ਨਾਲ ਵਸਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਜਿਸ ਤਰ੍ਹਾਂ ਸਮੁੰਦਰ ਦੇ ਜਲ ਵਿੱਚ ਨਦੀਆਂ ਦਾ ਜਲ ਆ ਕੇ ਖਟਾਨਾ ਹੁੰਦਾ ਮਿਲ ਜਾਂਦਾ ਉਸੇ ਤਰ੍ਹਾਂ ਉਹ ਮਨੁੱਖ ਜੋਤੀ ਸਰੂਪ ਪਰਮਾਤਮਾ ਨਾਲ ਜੋਤੀ ਸਰੂਪ ਹੋ ਕੇ ਸਮਾ ਜਾਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ज्योति ज्योत लली संपूर्ण थी आराम विचे मिल जाता परमात्मा लीन हो जाता मिट गए गवन पाए विश्राम नानक प्रभ कै सतगुरमान। उन्होंने 84 लख जून में आने जाने के गवन होंगे चक्कर हुण मिट गए विश्राम होंगे स्थिति दे सुख पा लए ਮਹਾਰਾਜ ਫਰਮਾਉਂਦੇ ਅਸੀਂ ਉਸ ਵਾਹਿਗੁਰੂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ, ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ 11 ਪਾਵਨ ਅਸ਼ਟਪਦੀਆਂ 278 ਅੰਗ ਤੱਕ ਬਖਸ਼ਿਸ਼ ਕੀਤੀਆਂ ਨੇ। ਸ਼ਾਮ ਨੂੰ ਅੱਗੇ ਫਿਰ ਸ਼ਰਵਣ ਕਰਾਂਗੇ ਸ੍ਰੀ ਸੁਖਮਨੀ ਸਾਹਿਬ। ਸੋ 16 ਤਰੀਕ ਤੱਕ ਆਪਾਂ ਭੋਗ ਪਾਉਣਾ ਸੁਖਮਨੀ ਸਾਹਿਬ ਦਾ, ਇਸੇ ਕਰਕੇ ਸਵੇਰੇ ਸ਼ਾਮ ਚੱਲ ਰਹੇ ਹਾਂ। ਵਾਹਿਗੁਰੂ ਦੀ ਕਿਰਪਾ ਨਾਲ ਜੇ ਕੱਲ੍ਹ ਤੱਕ ਆਪਣਾ ਠੀਕ ਹੋ ਗਿਆ ਕੰਮ, ਵੀ 16 ਤੱਕ ਭੋਗ ਪੈਣ ਜੋਗਾ ਹੋ ਗਿਆ ਸਭ ਕੁਛ, ਫਿਰ ਆਪਾਂ ਸ਼ਾਮ ਦੇ ਸਮੇਂ ਦੀ ਕਥਾ ਪ੍ਰਾਰੰਭ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਆਓ ਪਿਆਰ ਸਤਿਕਾਰ ਨਾਲ ਸਿਮਰਨ ਕਰੀਏ ਮਿਲ ਕੇ ਸਾਰੀਆਂ ਸੰਗਤਾਂ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੋ ਸਤਿਗੁਰੂ ਦੀ ਗੋਦ ਵਿੱਚ ਸਦਾ ਵਾਸਤੇ ਸਮਾ ਗਏ। ਵਾਹਿਗੁਰੂ ਵਾਹਿਗੁਰੂ। Oh.